सतनाम श्री वाहे गुरु साहिब जी सोरठ महला तीजा हर जीए तुदनो सदा सलाही प्यारे जिचड़ घट अंतर है सासा एक पल खिन विसरहत स्वामी जानम बरस पचासा हर जीए तुदनो सदा सलाही प्यारे जिचड़ घट अंतर है सासा एक पल खिन विसरहत स्वामी जानो बरस पचासा हम मूड मुगद सदा से पाई गुर का शब्द पर गासा हर जीए तुम अपे देव बजाई हर जीए तुद विटा वारिया सद ही तेरे नाम विटा बल जाई हर जीए तुम आपे देव बजाई हर जीए तुद विटा वारिया सद ही तेरे नाम विटा बल जाई रहाओ वाहिगुरु जी का खालसा वाहिगुरु जी की फतेह
सर्व कला समर्थ जुगो जुग अटल जीवनवाज सतगुरु साहिब श्री गुरु ग्रंथ साहिब जी की पावन पवित्र हजूरी विखे सुभाईमान महान पवित्र इतिहासक स्थान गुरुद्वारा दीवान हरमंजी साहिब जी विखे बैठ के गुरबाणी कीर्तन के राही परम पिता वाहिगुरु जी के प्यार में जुड़ बैठी गुरु सवारी सात संगत जीओ वाहिगुरु जी ने अपार कृपा की है अमृत वेले गुरु के महान पवित्र स्थान सचखंड श्री दरबार साहब जी के दर्शन दीदार करने का सुभाग प्राप्त होया उस महान पवित्र स्थान तो जो पावन मुख वाक गुरु साहब जी ने अमृत वेले बख्शिया उसकी विचार सांझी करने के लिए आप जी इस पवित्र स्थान ते जुड़ बैठे हो घरां च भी आप जी एकाग्र चित हो जुड़ बैठे हो अज दा ए पवित्र मुख वाक धन गुरु अमरदास जी महाराज का बख्शिश किया होया सोलठ राग विचों आप जी सवन कर रहे सी सतगुरु सचे पातशाह जी इस पवित्र मुख वाक दे राही सानू ज्ञान दे रहे ने कि जिंदगी अंदर नाम तो बिना असी मुक्त नहीं हो सकते दुखां तो चिंता तो विकारां तो साडा छुटकारा नहीं हो सकता वो नाम दे नाल सांझ जिहड़ी गुरु के शब्द राही बनती है गुरु के उपदेश राही बनती है गुरु साहब ने अपार कृपा की है सानू पावन गुरबाणी की दात बख्शिश की है किसी भी महान व्यक्ति की यह वडियाई हुंदी है यह पहचान हुंदी है कि वह किसी व्यक्ति नूं उसके अंदरले ते बाहरले समाज नूं किस तरीके दे नाल रोशन करता है उसका विकास करता है उन्हों अंदरों किवें उसवरद है मनुख का संबंध इवें कह लो मनुख इकला नहीं है जां एकागी नहीं है मनुख का संबंध देश के नाल परिवार के नाल समाज के नाल अनिखड़म है अटुट है। इस करके महान लोगों की वडियाई यह होंदी है कि वह मनुखों परिवार प्रति समाज प्रति देश दे प्रति भी जिम्मेवार करते ने। मनुख का लैवल तीन तरीके दे नाल है। मां जिहड़ी है वह जननी है साडे शरीर दी, इस करके सत्कारी जांदी है। एक शरीर की गल है, एक बौद्धिक तल की गल है, एक आत्मक तल की गल है। माता पिता सानू शरीरक तौर ते जन्म दिंदे ने, सत्कार योग ने। अध्यात्मक साडा बौद्धिक तौर ते विकास करदा है, इस करके वह सत्कारिया जांदा है। पर सब तो महान दात उन्हां दी हुंदी है जां वह सत्कारे जांदे ने ਜਿਹੜੇ ਸਾਨੂੰ ਆਤਮਕ ਤੌਰ ਤੇ ਸਮਾਜਿਕ ਤੌਰ ਤੇ ਦਾ ਦੇਸ਼ ਦੇ ਪੱਖ ਤੋਂ ਉੱਚੀਆਂ ਉਠਾਉਂਦੇ ਨੇ। ਗੁਰੂ ਸਾਹਿਬ ਜੀ ਦਾ ਮੁੱਖ ਮਕਸਦ ਮਨੁੱਖਤਾ ਨੂੰ ਉੱਚੇ ਕਰਨਾ ਹੈ, ਮਨੁੱਖਤਾ ਵਿੱਚ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰਕੇ ਸਮਾਜ ਵਿੱਚ ਬਰਾਬਰਤਾ ਪੈਦਾ ਕਰਨਾ, ਸਮਾਜ 'ਚ ਏਕਤਾ ਪੈਦਾ ਕਰਨਾ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ ਇਹਦੇ ਅੰਦਰ ਸਤਿਗੁਰੂ ਜੀ ਨੇ ਸ਼ਬਦ ਦੀ ਗੱਲ ਕੀਤੀ, ਗੁਰੂ ਕੇ ਸ਼ਬਦ ਦੀ ਗੱਲ। ਸ਼ਬਦ ਅਰਥ ਇੱਥੇ ਉਪਦੇਸ਼ ਹੈ, ਗੁਰੂ ਕਾ ਗਿਆਨ ਹੈ। ਜਦੋਂ ਅਸੀਂ ਸ਼ਬਦ ਦੀ ਗੱਲ ਕਰਦੇ ਹਾਂ ਹੋਰ ਨਾ ਮਤਾਂ ਚ ਹੋਰ ਨਾ ਧਰਮਾਂ ਚ ਵੀ ਸ਼ਬਦ ਦੀ ਚਰਚਾ ਹੁੰਦੀ ਹੈ, ਮੁਬਾਰਕ ਹੈ। ਪਰ ਆਪਾਂ ਦੇਖਣਾ ਇਹ ਹੈ ਕਿ ਹੋਰ ਵੀ ਸ਼ਬਦ ਦੀ ਚਰਚਾ ਕਰਦੇ ਨੇ, ਪਰ ਸ਼ਬਦ ਦੀ ਗੱਲ ਕਰਨ ਵਾਲੇ ਸਮਾਜ ਦੇ ਲਈ ਕੀ ਕਰਦੇ ਨੇ, ਦੇਸ਼ ਲਈ ਕੀ ਕਰਦੇ ਨੇ, ਜਾਂ ਉਹ ਇਸ ਸਮਾਜ ਨੂੰ ਕਿਵੇਂ ਉਚੇਉਂਦੇ ਨੇ। ਜਦੋਂ ਅਸੀਂ ਨਾਮ ਦੀ ਗੱਲ ਕਰਦੇ ਹਾਂ ਸਾਡੇ ਆਂਢ ਗੁਆਂਢ ਬੜੇ ਮਤ ਮਤਾਂਤਰ ਨੇ ਜਿਹੜੇ ਨਾਮ ਦੀ ਚਰਚਾ ਕਰਦੇ ਨੇ, ਚੰਗੀ ਗੱਲ ਹੈ। ਲੇਕਿਨ ਸਵਾਲ ਤਾਂ ਇਹ ਹੈ ਕਿ ਨਾਮ ਨਾਲ ਜਾਂ ਗੁਰੂ ਕੇ ਸ਼ਬਦ ਦੇ ਨਾਲ ਜੁੜਿਆ ਹੋਇਆ ਜਿਹੜਾ ਪ੍ਰਾਣੀ ਹੈ ਉਹਨੇ ਮਨੁੱਖਤਾ ਲਈ ਕੀ ਕੀਤਾ, ਉਹਨੇ ਸਮਾਜ ਲਈ ਕੀ ਕੀਤਾ। ਗੁਰੂ ਸਾਹਿਬਾਂ ਨੇ ਜੋ ਸਾਨੂੰ ਸ਼ਬਦ ਦਿੱਤਾ, ਪਵਿੱਤਰ ਗੁਰਬਾਣੀ ਦਿੱਤੀ ਹੈ, ਇਹ ਕੇਵਲ ਅਧਿਆਤਮਕ ਪੱਖ ਤੋਂ ਹੀ ਸਾਡੀ ਅਗਵਾਈ ਨਹੀਂ ਕਰਦੀ। ਅਧਿਆਤਮਕ ਪੱਖ ਤੋਂ ਤੇ ਸਤਿਗੁਰ ਜੀ ਸਾਨੂੰ ਉੱਚਿਆਂ ਉਠਾਉਂਦੇ ਹੀ ਨੇ। ਅਸੀਂ ਸਰੀਰਕ ਤੌਰ ਤੇ ਤੰਦਰੁਸਤ ਕਿਵੇਂ ਲੈਣੇ, ਅਸੀਂ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਕਿਵੇਂ ਕਰਨੀ ਹੈ, ਅਸੀਂ ਇਸ ਮਨੁੱਖਤਾ ਨੂੰ ਕਿਵੇਂ ਬਚਾਉਣਾ, ਇਹ ਉਪਦੇਸ਼ ਵੀ ਪਵਿੱਤਰ ਗੁਰਬਾਣੀ ਰਾਹੀਂ ਸਾਡੇ ਸਤਿਗੁਰੂ ਜੀ ਨੇ ਦਿੱਤਾ। ਔਰ ਗੁਰਬਾਣੀ ਪੜ੍ਹਨ ਵਾਲਾ ਕੇਵਲ ਆਪਣੇ ਲਈ ਹੀ ਨਹੀਂ ਜਿਉਂਦਾ, ਉਹਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨੇ ਸਮਾਜ ਦੇ ਪ੍ਰਤੀ, ਉਹਨਾਂ ਲੋਕਾਂ ਦੇ ਪ੍ਰਤੀ ਜੋ ਦੱਬੇ ਕੁਚਲੇ ਨੇ ਜਾਂ ਜਿਨ੍ਹਾਂ ਤੇ ਅਨਿਆਂ ਹੋ ਰਿਹਾ ਉਹਨਾਂ ਦੀ ਖਾਤਰ ਵੀ ਸੰਘਰਸ਼ ਕਰਨਾ। ਇੱਕ ਅਸੀਂ ਵੰਡ ਕੇ ਛਕਣ ਦਾ ਸ਼ਬਦ ਜਿਹੜਾ ਆਮ ਵਰਤਦੇ ਹਾਂ, ਗੁਰਮਤਿ ਦੇ ਜਿਹੜੇ ਤਿੰਨ ਸੁਨਹਿਰੀ ਸਿਧਾਂਤ ਨੇ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ। ਵੰਡ ਕੇ ਛਕਣ ਦਾ ਅਰਥ ਕੋ ਕੱਲਾ ਰੋਟੀ ਪਾਣੀ ਵੰਡ ਕੇ ਛਕਣ ਤੋਂ ਨਹੀਂ ਹੈ ਜਾਂ ਪੈਸਾ ਵੰਡ ਕੇ ਵਰਤਣ ਤੋਂ ਨਹੀਂ ਹੈ। ਵੰਡ ਕੇ ਛਕਣ ਦਾ ਅਰਥ ਹੈ ਕਿ ਗੁਰੂ ਦੇ ਰਾਹੀਂ, ਪ੍ਰਭੂ ਦੀ ਕਿਰਪਾ ਰਾਹੀਂ ਅਸੀਂ ਜ਼ਿੰਦਗੀ ਅੰਦਰ ਉੱਚੇ ਉੱਠ ਕੇ ਸਰੀਰਕ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਬੌਧਿਕ ਪੱਖ ਤੋਂ ਜਾਂ ਕਿਸੇ ਵੀ ਪੱਖ ਤੋਂ, ਆਰਥਿਕ ਪੱਖ ਤੋਂ ਬਲਵਾਨ ਹੋ ਕੇ ਉੱਚੇ ਉੱਠ ਕੇ ਜਿਹੜੇ ਲੋਕ ਪਛੜ ਗਏ ਨੇ, ਜਿਹੜੇ ਪਿੱਛੇ ਰਹਿ ਗਏ ਨੇ, ਉਹਨੂੰ ਅੱਗੇ ਵਧਾਉਣ ਦਾ ਯਤਨ ਕਰਨਾ, ਇਸ ਤਰੀਕੇ ਦੇ ਨਾਲ ਕਿ ਉਹਨਾਂ ਅੰਦਰ ਜ਼ਿੰਦਗੀ ਦਾ ਚਾਅ ਪੈਦਾ ਹੋ ਜਾਏ। ਇੱਕ ਦਾਨ ਸ਼ਬਦ ਦੀ ਬੜੀ ਅਸੀਂ ਚਰਚਾ ਕਰਦੇ ਹਾਂ, ਦਾਨ ਦੇਣ ਵਾਲੇ ਬੜੇ ਸਤਿਕਾਰੇ ਜਾਂਦੇ ਨੇ, ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਦਾਨ ਦੇਣ ਵਾਲੇ ਦੇ ਮਨ ਚ ਖਿਆਲ ਹੁੰਦਾ ਕਿ ਦੁਨੀਆਂ ਮੇਰੀ ਚਰਚਾ ਕਰੇ, ਦੁਨੀਆਂ ਮੇਰਾ ਸਤਿਕਾਰ ਕਰੇ। ਉਹਦੇ ਅੰਦਰ ਅਹੰਕਾਰ ਵੀ ਆ ਜਾਂਦਾ, ਜਿਹਨੂੰ ਦਿੱਤਾ ਉਹਦੇ ਅੰਦਰ ਹੀਣ ਭਾਵਨਾ ਵੀ ਆ ਜਾਂਦੀ ਹੈ। ਪਰ ਅਸਲੀ ਦਾਨ ਇਹ ਹੁੰਦਾ ਕਿ ਤੁਸੀਂ ਪਿਆਰ ਦੇ ਨਾਲ ਕੋਈ ਉਹ ਚੀਜ਼ ਦਿਓ, ਜਾਂ ਐਵੇਂ ਕਹਿ ਲਓ ਇਸ ਤਰੀਕੇ ਨਾਲ ਅਗਲੇ ਨੂੰ ਤੁਸੀਂ ਉੱਚੀਆਂ ਉਠਾਓ ਕਿ ਉਹ ਜ਼ਿੰਦਗੀ ਅੰਦਰ ਸਿਰ ਉੱਚਾ ਕਰਕੇ ਜਿਉਣ ਦੀ ਜਾਚ ਸਿੱਖ ਜਾਏ। ਇਹਨੂੰ ਵੱਡਾ ਦਾਨ ਕਹੇ ਜਾਂਦੇ, ਕਿਸੇ ਅੰਦਰ ਜੀਵਨ ਦੀ ਚਾਹ ਪੈਦਾ ਕਰ ਦੇਣਾ, ਜਿਉਣ ਦਾ ਚਾਹ ਪੈਦਾ ਕਰ ਦੇਣਾ। ਮਾਂ ਹੁੰਦੀ ਹੈ ਨਾ, ਮਾਂ ਦੇਖੋ ਕਿੰਨੇ ਪਿਆਰ ਨਾਲ ਬੱਚਿਆਂ ਨੂੰ ਪਾਲਦੀ ਹੈ, ਲੇਕਿਨ ਫਿਰ ਵੀ ਇੱਕ ਗੱਲ ਕਹਿੰਦੀ ਹੈ, ਦੇਖੋ ਜੀ ਮੈਂ ਤੇ ਜੋ ਖਵਾਉਣਾ ਚਾਹੁੰਦੀ ਹਾਂ ਖਾਂਦਾ ਹੀ ਨਹੀਂ, ਮੈਂ ਜੋ ਬਣਾਉਣਾ ਚਾਹੁੰਦੀ ਬਣਦਾ ਨਹੀਂ, ਸਭ ਕੁਝ ਕਰਦੇ ਹੋਏ ਗੱਲ ਕਹਿੰਦੀ ਹੈ। ਇਵੇਂ ਜਿਹੜੇ ਮਹਾਨ ਲੋਕ ਨੇ ਉਹ ਮਨੁੱਖਤਾ ਦੀ ਖਾਤਰ ਸਭ ਕੁਝ ਕਰਦੇ ਨੇ, ਫਿਰ ਵੀ ਉਹ ਯਤਨਸ਼ੀਲ ਰਹਿੰਦੇ ਨੇ। ਦੁਨਿਆਵੀ ਤੌਰ ਤੇ ਆਪਾਂ ਦੇਖਦੇ ਹਾਂ ਜੋ ਕਿ ਆਪਣੀਆਂ ਹੀ ਪ੍ਰਾਪਤੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ, ਅਸੀਂ ਇਹ ਕੀਤਾ, ਕੌਮ ਲਈ ਇਹ ਕੀਤਾ, ਸਮਾਜ ਲਈ ਇਹ ਕੀਤਾ। ਲੇਕਿਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਮਾਜ ਨੂੰ ਉਚਿਆਉਣ ਲਈ ਸਾਨੂੰ ਗੁਰਬਾਣੀ ਦੀ ਦਾਤ ਬਖਸ਼ੀ ਹੈ। ਗੁਰਬਾਣੀ ਸਾਨੂੰ ਸਮਾਜਿਕ ਪੱਖ ਤੋਂ, ਗੁਰਬਾਣੀ ਸਾਨੂੰ ਅਧਿਆਤਮਕ ਪੱਖ ਤੋਂ, ਗੁਰਬਾਣੀ ਸਾਨੂੰ ਬੌਧਿਕ ਪੱਖ ਤੋਂ, ਗੁਰਬਾਣੀ ਸਾਨੂੰ ਇਸ ਮਨੁੱਖਤਾ ਦੇ ਪੱਖ ਤੋਂ ਉੱਚੀਆਂ ਉਠਾਉਣ ਲਈ ਹਰ ਉਪਦੇਸ਼ ਦਿੰਦੀ ਹੈ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 601 ਤੇ ਸਵਾਹਿਮਾਨ ਹੈ। ਇਸ ਰਾਹੀਂ ਸਤਿਗੁਰੂ ਜੀ ਜੋ ਜ਼ਿੰਦਗੀ ਅੰਦਰ ਸਾਨੂੰ ਦੁੱਖਾਂ ਤੋਂ, ਵਿਕਾਰਾਂ ਤੋਂ, ਔਗੁਣਾਂ ਤੋਂ, ਬੁਰਾਈਆਂ ਤੋਂ ਮੁਕਤ ਹੋਣ ਦਾ ਰਸਤਾ ਦਰਸਾ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਸਾਂਝੇ ਕਰੀਏ। ਮਨ ਚਿਤ ਕਰਕੇ ਇਕਾਗਰ ਹੁੰਦਿਆਂ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਰਥ ਮਹੱਲਾ ਤੀਜਾ।
ਸੋ ਠਾਕ ਦਾ ਇਹ ਪਾਵਨ ਮੁੱਖ ਵਾਕ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 601 ਤੇ ਅੰਕਿਤ ਹੈ ਜੀ।
ਹਰ ਜੀਓ ਤੁਧ ਨੂੰ ਸਦਾ ਸਲਾਹੀ ਪਿਆਰੇ, ਜਿਚਰ ਘੱਟ ਅੰਤਰ ਹੈ ਸਾ ਸਾ।
ਗੁਰੂ ਸਾਹਿਬ ਜੀ ਦਾ ਜੋ ਇਹ ਪਵਿੱਤਰ ਮੁੱਖ ਵਾਕ ਹੈ, ਉਸ ਦੀਆਂ ਜੋ ਕੇਂਦਰੀ ਪੰਕਤੀਆਂ ਜਿਨ੍ਹਾਂ ਅੰਦਰ ਸ਼ਬਦ ਦਾ ਮੁੱਖ ਭਾਵ ਅੰਕਿਤ ਹੈ, ਸਾਹਿਬ ਕਹਿੰਦੇ ਹਰ ਜੀਓ ਤੁਮ ਆਪੇ ਦੇਹੋ ਬਜਾਈ। ਵਾਹਿਗੁਰੂ ਜੀ ਤੁਸੀਂ ਆਪ ਹੀ ਮੈਨੂੰ ਸੂਝ ਬੂਝ ਬਖਸ਼ ਦਿਓ, ਮੈਨੂੰ ਮਤ ਅਜਿਹੀ ਬਖਸ਼ ਦਿਓ ਕਿ ਹਰ ਜੀਓ ਤੁਧ ਵਿੱਟੋਂ ਵਾਰਿਆ ਸਦਾ ਹੀ ਤੇਰੇ ਨਾਮ ਵਿੱਟੋਂ ਬਲ ਜਾਈ, ਕਿ ਮੈਂ ਸਦਾ ਤੁਹਾਡੇ ਤੋਂ ਕੁਰਬਾਨ ਜਾਵਾਂ, ਤੁਹਾਡੇ ਨਾਮ ਤੋਂ ਬਲਿਹਾਰ ਜਾਵਾਂ, ਇਹ ਮਤ ਮੈਨੂੰ ਦੇ ਦਿਓ। ਦੇਖੋ ਸਾਡੀ ਮਤ ਥੋੜੀ ਹੈ, ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਨਾ। ਸਤਿਗੁਰੂ ਜੀ ਨੇ ਕਿੰਨੇ ਨਿਰਮਾਣ ਬਚਨ ਕੇ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਮਤ ਦੀ ਜਾਚਨਾ ਅਸੀਂ ਪਰਮਾਤਮਾ ਪਾਸੋਂ ਕਰਨੀ ਹੈ। ਅਸੀਂ ਹੋਰ ਬਹੁਤ ਚੀਜ਼ਾਂ ਮੰਗਦੇ ਪਰਮਾਤਮਾ ਪਾਸੋਂ, ਮੰਗਣੀਆਂ ਚਾਹੀਦੀਆਂ ਨੇ, ਕੋਈ ਹਰਜ ਨਹੀਂ ਹੈ। ਪਰ ਜੇ ਕਿਤੇ ਅਸੀਂ ਮਤ ਹੀ ਮੰਗ ਲਈਏ ਨਾ ਕਿ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਰਦੀ ਆਈ, ਕਿ ਵਾਹਿਗੁਰੂ ਜੀ ਇਹੋ ਜਿਹੀ ਮਤ ਹੀ ਦੇ ਦਿਓ ਸਾਨੂੰ, ਕਿਉਂਕਿ ਸਾਡੀ ਮਤ ਥੋੜੀ ਹੈ, ਅਸੀਂ ਮਤ ਕਰਕੇ ਇਆਣੇ ਆ। ਗੁਰੂ ਸਾਹਿਬ ਜੀ ਨੇ ਕਿਹਾ ਗੁਰ ਕੀ ਮਤ ਤੋਂ ਲੇਹ ਇਆਨੇ। ਸਾਹਿਬ ਕਹਿੰਦੇ ਵਾਹਿਗੁਰੂ ਜੀ ਤੁਸੀਂ ਸਾਡੀ ਤੇ ਕਿਰਪਾ ਕਰ ਦਿਓ, ਅਸੀਂ ਸਦਾ ਤੁਹਾਡੇ ਨਾਮ ਤੋਂ ਕੁਰਬਾਨ ਜਾਈਏ। ਤੇ ਆਰੰਭਕ ਪਵਿੱਤਰ ਪੰਕਤੀ ਰਾਹੀਂ ਸਤਿਗੁਰੂ ਜੀ ਕਹਿੰਦੇ ਹਰ ਜੀਓ ਤੁਧ ਨੂੰ ਸਦਾ ਸਲਾਹੀ ਪਿਆਰੇ। ਵਾਹਿਗੁਰੂ ਜੀ ਉਹ ਜਿੰਨਾ ਚਿਰ ਮੇਰੀ ਜ਼ਿੰਦਗੀ ਅੰਦਰ ਸਵਾਸ ਨੇ, ਮੈਨੂੰ ਇਹੋ ਜਿਹੀ ਮਤ ਦਿਓ, ਮੈਂ ਤੁਹਾਡਾ ਸਦਾ ਹੀ ਤੁਹਾਡੀ ਸਿਫਤ ਸਲਾਹ ਕਰਦਾ ਰਹਾਂ, ਤੁਹਾਡੀ ਕੀਰਤੀ ਕਰਦਾ ਰਹਾਂ, ਤੁਹਾਡੇ ਗੁਣ ਗਾਉਂਦਾ ਰਹਾਂ।
ਜਿਚਰ ਘੱਟ ਅੰਤਰ ਹੈ ਸਾ ਸਾ।
ਜਿਹੜੇ ਮੇਰੇ ਹਿਰਦੇ ਵਿੱਚ ਸਵਾਸ ਨੇ, ਪ੍ਰਾਣ ਚੱਲਦੇ ਨੇ, ਮੈਂ ਤੁਹਾਨੂੰ ਹੀ ਚੇਤੇ ਕਰਦਾ ਰਵਾਂ, ਤੁਹਾਡੀ ਯਾਦ ਵਿੱਚ ਜੁੜਿਆ ਰਵਾਂ।
ਇੱਕ ਪਲ ਖਿੰਨ ਵਿਸਰਾ ਤੂੰ ਸੁਆਮੀ।
ਵਾਹਿਗੁਰੂ ਜੀ ਉਹ ਜਦੋਂ ਇੱਕ ਖਿੰਨ ਭਰ ਸਮੇਂ ਲਈ ਵੀ ਜਦੋਂ ਵੀ ਤੁਸੀਂ ਮੈਨੂੰ ਵਿਸਰਦੇ ਹੋ, ਮੈਂ ਤੁਹਾਨੂੰ ਭੁਲਾਉਂਦਾ ਹਾਂ ਜਿਸ ਵੇਲੇ।
ਜਾਣੋ ਬਰਸ ਪਚਾਸਾ।
ਮੇਰੇ ਲਈ ਇਵੇਂ ਟਾਈਮ ਹੁੰਦਾ ਜਿਵੇਂ 50 ਵਰੇ, ਬੜਾ ਲੰਬਾ ਸਮਾਂ। ਗੁਰੂ ਕਾ ਇੱਕ ਬਚਨ ਪੜ੍ਹਦੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮੇਰੇ ਲਈ ਤਾਂ ਇਵੇਂ ਕਹਿ ਲਓ ਕਿ ਕਲਯੁਗ ਛਾ ਜਾਂਦਾ ਜਦੋਂ ਮੈਂ ਪ੍ਰਮਾਤਮਾ ਨਾਲੋਂ ਟੁੱਟਦਾ। ਪ੍ਰਮਾਤਮਾ ਨਾਲੋਂ ਟੁੱਟਣ ਦਾ ਅਰਥ ਹੈ ਕਿ ਜਿਵੇਂ ਕੋਈ ਕਿਸੇ ਸੋਮੇ ਨਾਲੋਂ ਟੁੱਟ ਜਾਏ ਨਾ, ਕਿਸੇ ਨੂੰ ਪਾਣੀ ਨਾ ਮਿਲੇ ਕਿਸੇ ਦਰਖਤ ਨੂੰ ਤੇ ਉਹ ਪਾਣੀ ਨਾ ਮਿਲੇ ਤੇ ਸੁੱਕ ਜਾਂਦਾ ਹੈ। ਬਿਲਕੁਲ ਇਸੇ ਤਰੀਕੇ ਨਾਲ ਜਿਉਂ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਦਾਣ। ਜਿਵੇਂ ਪਾਣੀ ਨਾ ਮਿਲੇ ਬਨਸਪਤੀ ਸੁੱਕ ਜਾਂਦੀ ਹੈ, ਜਦੋਂ ਅਸੀਂ ਵਾਹਿਗੁਰੂ ਜੀ ਦੇ ਪਿਆਰ ਨਾਲ ਟੁੱਟਦੇ ਅੰਦਰੋਂ ਸੁੱਕ ਜਾਂਦੇ ਹਾਂ, ਅੰਦਰੋਂ ਅਸੀਂ ਖਤਮ ਹੋ ਜਾਂਦੇ। ਸਾਡਾ ਅੰਦਰਲਾ ਜਿਹੜਾ ਜੀਵਨ ਹੈ ਨਾ, ਜਿਹਨੂੰ ਆਪਾਂ ਕਹਿੰਦੇ ਮਨੁੱਖਤਾ, ਅੰਦਰੋਂ ਮਰ ਜਾਂਦੀ ਹੈ। ਜਦੋਂ ਪ੍ਰਮਾਤਮਾ ਭੁੱਲਦਾ ਫਿਰ ਕੀ ਹੁੰਦਾ, ਅਸੀਂ ਹੰਕਾਰੀ ਹੋ ਜਾਂਦੇ। ਜਦੋਂ ਪ੍ਰਮਾਤਮਾ ਭੁੱਲਦਾ ਅਸੀਂ ਫਿਰ ਵਿਕਾਰੀ ਹੋ ਜਾਂਦੇ। ਸਾਡੇ ਅੰਦਰ ਔਗਣ ਆ ਕੇ ਡੇਰਾ ਲਾ ਲੈਂਦੇ ਨੇ, ਦੁੱਖਾਂ ਦਾ ਕਾਰਨ ਬਣਦੇ ਨੇ। ਹੇ ਵਾਹਿਗੁਰੂ ਜੀ ਜਦੋਂ ਤੁਸੀਂ ਇੱਕ ਖਿੰਨ ਪਾਲਸ ਪਰ ਸਮੇਂ ਲਈ ਵੀ ਵਿਸਰਦੇ ਹੋ ਸਾਨੂੰ, ਸਾਡੇ ਲਈ ਤੇ ਬਹੁਤ ਦੁਖਦਾਈ ਲੰਮਾ ਸਮਾਂ ਬਣ ਜਾਂਦਾ ਹੈ।
ਨਾਮ ਮੂੜ ਮੁਗਦੇ ਸਦਾ ਸੇ ਭਾਈ।
ਸਾਹਿਬ ਜੀ ਕਹਿੰਦੇ ਕਿ ਅਸੀਂ ਤਾਂ ਭਾਈ ਹਮੇਸ਼ਾ ਮੂਰਖ, ਮੂੜ ਮੁਗਦ ਘੋਰ ਮੂਰਖ। ਇਹ ਤੇ ਵਾਹਿਗੁਰੂ ਜੀ ਨੇ ਆਪ ਕਿਰਪਾ ਕੀਤੀ ਹੈ।
ਗੁਰਦਾ ਸ਼ਬਦ ਪਰਦਾਸਾ।
ਸਾਨੂੰ ਜ਼ਿੰਦਗੀ ਦਾ ਗਿਆਨ ਨਹੀਂ ਸੀ, ਮੂਰਖ ਸਨ। ਇਹ ਤੇ ਗੁਰੂ ਕੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਸਾਨੂੰ ਜ਼ਿੰਦਗੀ ਦੀ ਸੋਝੀ ਹੋਈ। गुरबाणी ये गल कहती गुरबिन घोर अंधार गुरु बिन समझ ना आवे। मनुख जिन्ना मर्जी सियाणा होवे, मनुख जिन्ना मर्जी पढ़िया होए, दुनियावी तौर पर पढ़ना चंगी गल है, जरूरी है, जे दुनिया च रहना तो दुनिया का ज्ञान होना चाहिए, पर दुनियावी जानकारी का अर्थ यह नहीं कि असी सियाने बन गए। जिन्ना इस वे असी यह गल कहने जी बड़ा एजुकेशन का युग है, साडे बड़िया यूनिवर्सिटियां ने, बड़े कॉलेज ने, बड़े इंस्टीट्यूट ने एजुकेशन देने दे। साडे समाज च बड़े बड़े लोग ने जिन्हां को बड़िया डिग्रियां ने, जे इन्ना ही एजुकेटस है साडा समाज, जे इन्ना ही असी पढ़े लिखे हां तो फिर साडा समाज आए दिन निगरदा क्यों जांदा है, साडे समाज च नफरत क्यों फैल रही है, फिर साडे समाज च आए दिन गरीबी क्यों आ रही है, साडे समाज च आए दिन आपां देखदे कदरां कीमतां घटदियां क्यों जांदियां ने। इहदा मतलब कि बाहरली जानकारी माड़ी नहीं है, पर यह इवें कह लो कि ज्ञान नहीं है, यह सब कुछ सानू उचिया नहीं कर सकता। बाहरली जानकारी दुनिया के विच रहन दी भी जरूरी है, लेकिन जिन्ना चिर सानू अपनी जानकारी नहीं है, अपना ही ज्ञान नहीं है, उन्ना चिर बाहरली जानकारी भी अकर्थ है। वड़े वड़े जानकार डिग्रियां वाले लोग अपनी जिंदगी अकर्थ करके चले जाते हैं। सतगुरु जी ने इसे करके कहा सी, गुरु बिन घोर अंधार गुरु बिन समझ न आवे। गुरु तो बिना साडी जिंदगी च हनेरा है, जे सौ चंदा उगवे सूरज चढ़े हजार इत्थे चानण हुंदे आ गुरु बिन घोर अंधार। सतगुरु जी कहिंदे असी तां अपनी जिंदगी दे प्रति अग्ञानी सां, घोर हनेरे में सां, इह तां गुरु का शब्द प्रगासा, गुरु के शब्द ने सानू चानण दिता, सोझी दिती कि बंदे आ तेरी जिंदगी का मकसद की है, तू लैण लई की आया। साहब जी कहिंदे ने कि सानू पता नहीं सी, पर यह ज्ञान गुरु के शब्द राही मिले है, ते वाहिगुरु जी हुण कृपा करो मैं सदा ही तुहाडी सिलसिला विच जुड़िया रहां जी।
हर जीओ तुम आपे देहो बुझाई।
वाहिगुरु जी प्रभु जी हर दर्थ है परमात्मा, हर दर्थ परमात्मा जिहड़ा हर वेले हर किसी दे नाल है, हर थां ते है, हर किसी विच बैठा है, जिहड़ा हर सुख देण वाला है, हर वस्तु देण वाला है। हर शब्द सतगुरु जी ने वरत्या, परमात्मा के बेअंत नाम ने। हे वाहिगुरु जी हो तुसी आप ही कृपा करके मेनू इस सोझी बख्श दियो, गुरु के शब्द दे रही ज्ञान दे दियो जी।
हर जीओ दुद मिट हां वारिया सद ही, तेरा नाम मिट हां बल जाई।
वाहिगुरु जीओ मैं सदा आप जी तो कुर्बान जांदा हां, बलिहार जांदा हां, तुहाडे नाम तो मैं वारने जांदा हां जी।
रहाओ
विश्राम दीयां पंक्तियां ने इह अर्थ कि इस तो पहलियां जिहड़ियां पंक्तियां नूं ध्यान नाल पढ़ो, उन्हां विच शब्द दा केंद्री भाव अंकित है।
हम शब्द मुए शब्द मार जुवाले भाई।
सतगुरु जी कहिंदे गुरु के शब्द राही असीं मर गए, साडे अंदर जिहड़ा अहंकार है ना इनू मारना बड़ा औखा, इनू खत्म करना औखा है। गुरबाणी कहिंदी शब्द मरो फिर जीवो सद ही, तां फिर मरना होई। जिथों तक शरीरक मौत की गल है तो देखो सारियां दी आउणी है, जिथों तक शरीरक जीवन की गल है ना, बंदा कई बार हंकार विच इन्ना आ जांदा कि वह अपने शरीर की परवाह भी नहीं करता। आपां देखदे कतल हो जांदे ने, लड़ाइयां हो जांदियां ने, ते की वह मरण दे नाल कोई बंदे का पाह उतारा हो जांदा है। मरण दा अर्थ इत्थे शरीरक मौत नहीं है, मरण दा अर्थ है मन की मत वालों मरना, हंकार वालों मरना। ते सतगुरु सच्चे पातशाह जी कहिंदे हम शब्द हुए शब्द मार जीवाले, भई असीं गुरु के शब्द राही मन की मत वालों मर गए। गुरु के शब्द राही गुरु साहब जी ने अपने शब्द राही सानू हंकार वालों मार के एक नवा जीवन दे दिता, आत्मक जीवन दे दिता।
शब्द ही मुक्त पाई,
गुरु के शब्द राही ही सानू मुक्ति मिली है। मुक्ति का अर्थ है छुटकारा, मुक्ति का अर्थ है बंद खलासी। वह मुक्ति जीवंदे जी लैनी है अपना, ये जेडे मरण तो बाद मुक्ति का लारा लाया। गुरबाणी कहती मरण मुक्त किन पाई, मुए हो जो मुक्त देहो के मुक्त न जाने कोयला। सानू मरण तो बाद नहीं, सानू जीवन की मुक्ति चाहिए, जीवन मुक्त जिस विवे भगवंत। असी कई बार कोई प्राणी दुखी होए चढ़ाई करते आप कहने चलो मुक्त हो गया, जे फिर भी यकीन नहीं हुंदा ते कई किसी खास थां ते उहदियां अस्थियां पाउंदे ने, खास पाठ करते ने, किसे तो मुक्त हो जाएगा, इत्थे काम ही बड़ा सौखा मुक्त होंदा। ਸਰੀਰ ਨੂੰ ਤਿਆਗਣਾ ਮੁਕਤੀ ਨਹੀਂ ਹੈ। ਮੁਕਤੀ ਦਾ ਅਰਥ ਹੈ ਵਿਕਾਰਾਂ ਨੂੰ ਤਿਆਗਣਾ, ਮੁਕਤੀ ਦਾ ਅਰਥ ਹੈ ਚਿੰਤਾ ਤੋਂ ਛੁਟਕਾਰਾ ਹੋ ਜਾਣਾ, ਦੁੱਖਾਂ ਤੋਂ ਬੁਰਾਈਆਂ ਤੋਂ ਛੁਟਕਾਰਾ ਹੋ ਜਾਣਾ, ਅਹੰਕਾਰ ਤੋਂ ਛੁਟਕਾਰਾ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਸ਼ਬਦ ਦੇ ਰਾਹੀਂ ਅਸੀਂ ਮਨ ਦੀ ਮੱਤ ਵੱਲੋਂ ਮਰੇ, ਸ਼ਬਦ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਇੱਕ ਨਵਾਂ ਆਤਮਕ ਜੀਵਨ ਦਿੱਤਾ ਤੇ ਸ਼ਬਦ ਦੇ ਰਾਹੀਂ ਸਾਨੂੰ ਦੁੱਖਾਂ ਤੋਂ ਬੁਰਾਈਆਂ ਤੋਂ ਛੁਟਕਾਰਾ ਮਿਲ ਗਿਆ, ਅਸੀਂ ਉੱਚੇ ਉੱਠ ਗਏ।
ਸ਼ਬਦ ਮਨ ਤਨ ਨਿਰਮਲ ਹੋਇਆ,
ਸ਼ਬਦ ਦੇ ਰਾਹੀਂ ਸਾਡਾ ਮਨ ਤੇ ਤਨ ਪਵਿੱਤਰ ਹੋ ਗਿਆ। ਸ਼ਬਦ ਤੋਂ ਬਿਨਾਂ ਮਨ ਪਵਿੱਤਰ ਹੋ ਹੀ ਨਹੀਂ ਸਕਦਾ। ਅਸੀਂ ਕਈ ਵਾਰੀ ਪਤਾ ਕੀ ਕਹਿੰਦੇ, ਦੇਖੋ ਜੀ ਮਨ ਸਾਫ਼ ਹੋਣਾ ਚਾਹੀਦਾ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਸਾਨੂੰ ਇਹ ਨਹੀਂ ਪਤਾ ਮਨ ਹੈ ਕੀ ਹੈ। ਕੋਈ ਦੱਸ ਸਕਦਾ ਕਿ ਮਨ ਕੀ ਹੈ, ਮਨ ਦਾ ਕੀ ਆਕਾਰ ਹੈ? ਮਨ ਤਾਂ ਉਹ ਸਥਾਨ ਜਿੱਥੇ ਸਾਡੇ ਸੰਕਲਪ ਵਿਕਾਰ ਅਨੇਕ ਤਰ੍ਹਾਂ ਦੇ ਫੁਰਨੇ ਪੈਦਾ ਹੁੰਦੇ, ਉਹਨੂੰ ਅਸੀਂ ਮਨ ਕਹਿੰਦੇ। ਮਨ ਸਾਡਾ ਸਰੀਰ ਦੀ ਹੋਂਦ ਨਾਲ ਬਣਨਾ, ਪਹਿਲਾਂ ਮਨ ਨਹੀਂ ਸੀ, ਜਦੋਂ ਸਰੀਰ ਜੋ ਦੇਖਿਆ ਜੋ ਸੁਣਿਆ ਸਾਡੇ ਅੰਦਰ ਫਿਰ ਫੁਰਨੇ ਪੈਦਾ ਹੋਣੇ ਸ਼ੁਰੂ ਹੋ ਗਏ, ਸਾਡੇ ਅੰਦਰ ਇੱਕ ਮਨ ਪੈਦਾ ਹੋ ਗਿਆ, ਮਨ ਕਰਕੇ ਅਸੀਂ ਸੁਖੀ ਦੁਖੀ ਹੋਣੇ ਸ਼ੁਰੂ ਹੋ ਜਾਂਦੇ ਹਾਂ। ਇਸ ਕਰਕੇ ਉਹ ਜਿਹੜਾ ਮਨ ਹੈ ਉਹ ਕਿਵੇਂ ਨਿਰਮਲ ਹੋਏਗਾ? ਪਹਿਲੀ ਗੱਲ, ਉਸ ਮਨ ਨੂੰ ਮੈਲ ਕਾਹਦੀ ਲੱਗੀ ਹੋਈ ਹੈ? ਉਸ ਮਨ ਨੂੰ ਮੈਲ ਲੱਗੀ ਅਗਿਆਨਤਾ ਦੀ, ਉਸ ਮਨ ਨੂੰ ਮੈਲ ਲੱਗੀ ਦੁਰਮਤ ਦੀ, ਅਹੰਕਾਰ ਦੀ, ਵਿਕਾਰਾਂ ਦੀ, ਅੰਧ ਵਿਸ਼ਵਾਸ ਦੀ। ਉਹ ਜਿਹੜੀ ਮਨ ਦੀ ਮੈਲ ਹੈ ਨਾ, ਉਹ ਸਿਰਫ ਤਾਂ ਸਿਰਫ ਗਿਆਨ ਦੇ ਨਾਲ ਉਤਰਨੀ ਹੈ, ਗੁਰੂ ਕੇ ਸ਼ਬਦ ਦੇ ਰਾਹੀਂ ਉਤਰਨੀ ਹੈ। ਤੇ ਸਤਿਗੁਰੂ ਜੀ ਕਹਿੰਦੇ ਗੁਰੂ ਕੇ ਸ਼ਬਦ ਦੇ ਰਾਹੀਂ ਮਨ ਨਿਰਮਲ ਹੋ ਗਿਆ, ਤਨ ਵੀ ਨਿਰਮਲ ਹੋ ਗਿਆ। ਤਨ ਦਾ ਅਰਥ ਹੈ ਕਿ ਸਾਡੀਆਂ ਅੱਖਾਂ ਨਿਰਮਲ ਹੋ ਗਈਆਂ, ਸਾਡੇ ਕੰਨ ਨਿਰਮਲ ਹੋ ਗਏ, ਸਾਡੀ ਵਸਣਾ ਨਿਰਮਲ ਹੋ ਗਈ, ਸਾਡੇ ਬਚਨ ਨਿਰਮਲ ਹੋ ਗਏ, ਸਾਡੀ ਦ੍ਰਿਸ਼ਟੀ ਨਿਰਮਲ ਹੋ ਗਈ। ਗੁਰੂ ਕੇ ਸ਼ਬਦ ਦੇ ਰਾਹੀਂ ਸਾਡਾ ਮਨ ਤਨ ਨਿਰਮਲ ਹੋ ਗਿਆ।
ਹਰ ਵਸਿਆ ਮਨ ਆਈ,
ਉਦੋਂ ਪਰਮਾਤਮਾ ਸਾਡੇ ਮਨ ਚ ਵਸ ਗਿਆ। ਹੁਣ ਅਸੀਂ ਦੁੱਧ ਵੀ ਪਾਉਣਾ ਹੋਏ ਨਾ ਭਾਂਡੇ ਚ, ਅਸੀਂ ਕਹਿੰਦੇ ਪਹਿਲਾਂ ਭਾਂਡਾ ਸਾਫ ਕਰ ਲਓ। ਗੁਰਬਾਣੀ ਕਹਿੰਦੀ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਦੇਖੋ ਜਾਵੋ। ਜੇ ਤੁਸੀਂ ਦੁੱਧ ਪਾਉਂਦੇ ਪਹਿਲਾਂ ਭਾਂਡੇ ਨੂੰ ਸਾਫ਼ ਕਰਦੇ ਆ, ਸੁਗੰਧਿਤ ਕਰਦੇ, ਫਿਰ ਅਸੀਂ ਭਾਂਡੇ ਚ ਦੁੱਧ ਪਾਉਂਦੇ ਹਾਂ ਨਾ। ਹੁਣ ਅਸੀਂ ਕਹਿੰਦੇ ਜੀ ਨਾਮ ਹਿਰਦੇ ਚ ਵਸੇ, ਪਰਮਾਤਮਾ ਸਾਡੇ ਹਿਰਦੇ ਚ ਵਸੇ। ਵੈਸੇ ਤੇ ਪਰਮਾਤਮਾ ਅੰਦਰ ਹੀ ਹੈ, ਸਾਨੂੰ ਨਜ਼ਰ ਨਹੀਂ ਆਉਂਦਾ, ਗੱਲ ਵੱਖਰੀ ਹੈ, ਪਰ ਅਸੀਂ ਕਹਿੰਦੇ ਸਾਡੇ ਅੰਦਰ ਪਰਮਾਤਮਾ ਦਾ ਪਿਆਰ ਵਸੇ। ਹੁਣ ਸਾਡਾ ਮਨ ਤੇ ਅੰਦਰੋਂ ਮੈਲ ਹੈ, ਅੰਦਰ ਤੇ ਪਤਾ ਨੀ ਕਿੰਨਾ ਕੁ ਕੂੜਾ ਕਰਕਟ ਭਰਿਆ ਪਿਆ, ਈਰਖਾ ਹੈ, ਨਫ਼ਰਤ ਹੈ, ਹੰਕਾਰ ਹੈ, ਔਗਣ ਨੇ, ਬੁਰਾਈਆਂ ਨੇ, ਬਹੁਤ ਕੁਝ ਹੈ। ਤੇ ਅੰਦਰ ਵਾਹਿਗੁਰੂ ਜੀ ਕਿਵੇਂ ਵਸ ਜਾਣਗੇ? ਪਹਿਲਾਂ ਅੰਦਰ ਨੂੰ ਸਾਫ਼ ਕਰਨਾ ਪਵੇਗਾ। ਗੁਰਬਾਣੀ ਕਹਿੰਦੀ ਮਨ ਧੋਵੇ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਹੀ। ਆਪਣੇ ਮਨ ਨੂੰ ਗੁਰੂ ਕੇ ਸ਼ਬਦ ਰਾਹੀਂ ਪਵਿੱਤਰ ਕਰੋ। ਜਦੋਂ ਗੁਰੂ ਕੇ ਸ਼ਬਦ ਰਾਹੀਂ ਮਨ ਪਵਿੱਤਰ ਹੋ ਗਿਆ, ਸਤਿਗੁਰੂ ਜੀ ਕਹਿੰਦੇ ਉਦੋਂ ਨਾਮ ਸਾਡੇ ਅੰਦਰ ਆ ਕੇ ਵਸ ਗਿਆ, ਵਾਹਿਗੁਰੂ ਜੀ ਦਾ ਪਿਆਰ, ਵਾਹਿਗੁਰੂ ਜੀ ਦੀ ਜੋਤ ਸਾਡੇ ਅੰਦਰ ਪ੍ਰਗਟ ਹੋ ਗਈ।
ਸ਼ਬਦ ਗੁਰਦਾਤਾ ਜਿਤ ਮਨ ਰਾਤਾ,
ਗੁਰੂ ਦਾ ਸ਼ਬਦ ਜਿਹੜਾ ਹੈ ਉਹ ਹਰ ਚੀਜ਼ ਦਾ ਦਾਤਾ ਹੈ, ਹਰ ਸੁੱਖ ਦੇਣ ਦੇ ਸਮਰੱਥ ਹੈ, ਹਰ ਵਸਤੂ ਦੇਣ ਦੇ ਸਮਰੱਥ ਹੈ। ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਸਮੁੱਚੀ ਮਨੁੱਖਤਾ ਨੂੰ ਇੱਕ ਗੱਲ ਕਹੀ ਹੈ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਸਿੱਖੋ ਦਾ ਅਰਥ ਹੈ ਯਾਦ ਕਰੋ, ਚੇਤੇ ਕਰੋ, ਜਿਹਨੂੰ ਆਪਾਂ ਕਹਿੰਦੇ ਲਰਨ ਕਰੋ। ਭਾਈ ਸਾਰੇ ਗੁਰਬਾਣੀ ਪੜ੍ਹਨੀ ਸਿੱਖੋ, ਗੁਰੂ ਕੇ ਸ਼ਬਦ ਨੂੰ ਚੇਤੇ ਕਰਿਆ ਕਰੋ, ਗੁਰੂ ਕੇ ਸ਼ਬਦ ਨੂੰ ਪੜ੍ਹਿਆ ਕਰੋ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਇਹ ਸ਼ਬਦ ਜਿਹੜਾ ਗੁਰੂ ਕਾ, ਇਹ ਗੁਰੂ ਕੀ ਪਵਿੱਤਰ ਬਾਣੀ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਆਸਰਾ ਹੈ, ਹਰ ਵੇਲੇ ਸਾਡਾ ਆਸਰਾ ਹੈ। ਜੋ ਚਾਹੋ ਗੁਰਬਾਣੀ ਚੋਂ ਮਿਲ ਸਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਗੱਲ ਕਹੀ, ਜੈਸੇ ਤੋਂ ਸਗਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨਿਸ਼ਚੇ ਪ੍ਰਸਾਦ ਪਾਵੇ। ਜਿਵੇਂ ਸਮੁੰਦਰ ਵਿੱਚ ਬੜੇ ਖਜ਼ਾਨੇ ਹੁੰਦੇ ਨੇ, ਲੇਕਿਨ ਜਿਹੜੇ ਹੰਸ ਜਾਂ ਮਰਜੂੜੇ ਨੇ ਉਹ ਯਕੀਨਨ ਉਹ ਖਜ਼ਾਨੇ ਲੱਭ ਲੈਂਦੇ ਨੇ, ਮਰਜੂੜੇ ਲੱਭਦੇ ਨੇ। ਬਿਲਕੁਲ ਇਸ ਤਰ੍ਹਾਂ ਪੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ। ਹੋਰ ਵੀ ਉਦਾਹਰਣਾਂ ਦਿੱਤੀਆਂ, ਚੰਦਨ ਦੀ ਉਦਾਹਰਣ ਦਿੱਤੀ ਹੈ, ਸੋਨੇ ਦੀ ਉਦਾਹਰਣ ਦਿੱਤੀ ਹੈ। ਭਾਈ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਲੋਕੋ, ਗੁਰਬਾਣੀ ਚ ਸਾਰੇ ਪਦਾਰਥ ਨੇ। ਗੁਰਬਾਣੀ ਤੁਹਾਨੂੰ ਅਧਿਆਤਮਕ ਪੱਖ ਤੋਂ, ਗੁਰਬਾਣੀ ਤੁਹਾਨੂੰ ਸਰੀਰਕ ਪੱਖ ਤੋਂ, ਗੁਰਬਾਣੀ ਤੁਹਾਨੂੰ ਮਾਨਸਿਕ ਪੱਖ ਤੋਂ, ਗੁਰਬਾਣੀ ਤੁਹਾਨੂੰ ਸਮਾਜਿਕ ਪੱਖ ਤੋਂ, ਗੁਰਬਾਣੀ ਤੁਹਾਨੂੰ ਆਰਥਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ ਸੋਝੀ ਬਖਸ਼ਿਸ਼ ਕਰੇਗੀ, ਕਿਵੇਂ ਉੱਚੇ ਉੱਠਣੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ, ਮੁੱਖ ਉਜਲ ਸਦਾ ਸੁਖੀ ਨਾਨਕ। ਸਤਿਗੁਰੂ ਜੀ ਕਹਿੰਦੇ ਨੇ ਸਿਮਰਤ ਏਕ, ਜੇ ਸ਼ਬਦ ਨਾਲ ਜੁੜੋਗੇ ਤੁਹਾਡਾ ਮੁੱਖ ਉਜਲਾ ਹੋਏਗਾ, ਵਾਹਿਗੁਰੂ ਜੀ ਦੇ ਦਰ ਤੇ ਮਾਣ ਮਿਲੇਗਾ, ਦੁਨੀਆਂ ਚ ਮੁੱਖ ਉਜਲਾ ਹੋਏਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸ਼ਬਦ ਨਾਲ ਮਨ ਨਿਰਮਲ ਹੋਇਆ, और शब्द राही वाहेगुरु जी का नाम हिरदे च वसे है। गुरु के शब्द राही हर चीज मिल सकती, शब्द गुरदाता जित मन राता, शब्द ही सब तो वड्डा दाता है। और गुरबाणी च सतगुरु जी ने कहा कि शब्द तो बिना सानू जिंदगी च छुटकारा नहीं मिलना, गुरु के उपदेश तो बिना। सिद्ध गोष्ट गुरु की एक पवित्र रचना है, उहदी जिहड़ी रहाउ वाली पंक्ति है, सिद्धां नूं संबोधन करदिआं सतगुरु जी ने कहा भवीए सा सूचा होए साच शब्द बिन मुक्त न कोए। गुरु के सच्चे शब्द तो बिना, उपदेश तो बिना मनुख नूं दुखां तो मुक्ति नहीं मिलनी। जंगलां च बनिया फिरिया तुरिया कोई बंदा सुचा नहीं हो जांदा। सिद्धां दे इक सवाल सी, बाबा जी तुसीं कहिंदे जंगलां च ना फिरो, घर रहो, परिवार चलाओ, कारोबार करो, यह दुनिया ते समुंदर वांगू है। जिवें समुंदर च बंदा वड़ जाए ते घूमण घेरियां चो निकल नहीं सकदा, वह डुब जांदा है, बाहर निकलना बड़ा औखा है। दुनियादारी च वड़ के चिंतावां तो बचना बड़ा औखा है, बुराइयां तो बचना बड़ा औखा है। धर्म ग्रंथां ने संसार नूं समुंदर कहा, दुनिया नूं इक पौ सागर कहा। सतगुरु जी कहणगे दुनिया सागर दुत्तर कही है, क्यों कर पाईए पारो। बाबा जी ये दुनिया एक बड़ा औखा समुंदर है, इहदे चो बाहर निकलना बड़ा औखा है, किवें पार किया जा सकता है। सतगुरु जी ने बड़ी प्यारी उदाहरण दिती, जैसे जल में कमल निरालम मुरगाई नशाने, जिवें कमल पानी चरीद, पानी चरीदियां भी पानी तो उच्चा रीद, मुरगा भी पानी चरीदी, पानी चरीदियां भी वह भिजदी नहीं है। बिल्कुल इस तरह सुरत शब्द भव सागर तरीये नानक नाम खाने, अपनी सुरत नूं गुरु के शब्द राही वाहेगुरु जी दे नाम विच जोड़ो, शब्द दे राही नाम विच जोड़ो, तुसी भव सागर तो पार उतर जाओगे, तुहाडी अवस्था मुरगाबी वर्गी बन जाएगी। दुनिया चरीदियां भी तुसी निर्लेप हो जाओगे, घर चरीदियां भी तुसी उदास हो जाओगे, कम कार करदियां भी हाथ पांव कर काम सब चीत निरंजन नाल हो जाएगा। इस करके सतगुरु साहब जी कहिंदे शब्द ही दाता है, शब्द दे राही ही साडा मन वाहेगुरु जी दे प्यार जुड़े है। असी अक्सर कहने जी मन नहीं जुड़दा, बिरती नहीं टिकदी, यह साडा सारिआं लई सवाल हुंदा है, नाम नाल मन नहीं जुड़दा, मन च मन नहीं टिकदा। असी बड़ियां विधियां सीखण लई तुर पैंदे हां, फिर विधियां दसण वाले भी बड़े बैठे आले दुआले, आओ तुहानूं नाम जपण दी जाच दसीए, ध्यान टिकाउण दी जाच दसीए, बड़े ने आले दुआले साडे, मुबारक है सब। पर श्री गुरु ग्रंथ साहिब जी ने बड़ा प्यारा बचन कहा, आनंद साहब जी की पवित्र बाणी पढ़ते हो, गुरबाणी का वचन के गुर का शब्द रतन है, हीरे जित जड़ाओ, शब्द रतन जित मन लागा, ए हुआ समाओ, शब्द सेती मन मिलिया, सच्चे लाया पाओ। दुनिया के लोग गुरु का शब्द रतन की न्याई है, ए वाहेगुरु जी के गुणा के हीरे जड़े हुए ने। जिस मनुख का शब्द नाल मन जुड़ गया, यह है वाहेगुरु विच लिवलीनता दा समाउण दा एक अद्भुत तरीका। जिदा शब्द नाल प्यार पै गया, उहदा नाम नाल प्यार पै गया। हुण जिदा गुरु के शब्द नाल प्यार नहीं बनता, वह गुरु नाल प्यार की करेगा। जिस बंदे दीआं गल्लां ही नहीं सानूं चंगीआं लगदीआं, असीं उहदे नाल प्यार की करांगे। जिन्हों बाणी मिठी नहीं लगती, जिन्हों शब्द मिठा नहीं लगता। गुरुदेव ने कहा सी, मन जागे कि यह निशानी, जोर लागे मीठी बाणी, जिन पै बाणी अदब न धारा, सो जानो नाही सिख हमारा। जिन्हों बाणी का सत्कार नहीं, जिन्हों बाणी मिठी नहीं लगती, जिहड़ा बाणी पढ़दा ही नहीं है, वह सिख किवें है। सिख कोई केवल कपड़े पाउण नाल नहीं बन जाता। आखो सतनाम श्री वाहिगुरु, साडे तो वधिया कपड़े अरब कंट्री दे सिखां ने पाए ने, चिट्टे चोले हुंदे ने, चिट्टियां पग्गां सोहणी, उन्हां दे दाड़े हुंदे ने, असीं सिख नहीं कहिंदे उन्हां नूं। क्यों नहीं कहिंदे? आपां कहिंदे कि गुरु शब्द नूं गुरु मंनदे ने, उह मुसलमान ने। सिख कोई केवल लिबास नाल नहीं बणदा, लिबास साडी आइडेंटिटी है। सिख उदों बणदा जदों साडी सुरत शब्द दे नाल जुड़दी है, शब्द गुरु सुरत धुन चेला। इस करके जदों असीं शब्द दे नाल जुड़ांगे, शब्द दे नाल प्यार बनेगा, वाहेगुरु नाल आपे प्यार बन जाएगा, गुरबाणी नाल प्यार बनेगा, परमात्मा दे नाम नाल आपे प्यार बन जाएगा। असी ते कईयां ने कहना सुरकत्ता जी बाणी पढ़ने की लोड़ नहीं है, नितनेम करने की लोड़ नहीं है, कीर्तन की लोड़ नहीं है, बस नाम जपो। नाम जपना मुबारक है, सत्कार योग ने वो सारे लोग जिहड़े जिदा भी परमात्मा नूं चेते करते हैं। पर गुरमत का यह विधान है कि जे तुसी अपने मन नूं वाहेगुरु जी दे प्यार च जोड़ना है, गुरबाणी पढ़ो, गुरबाणी नाल प्यार करो, गुरबाणी नूं समझो। ते सतगुरु सच्चे पातशाह जी कहिंदे ने शब्द दे राही ही मन जिहड़ा है ਉਹ ਪਰਮਾਤਮਾ ਵਿੱਚ ਲਵਲੀਨ ਹੁੰਦਾ ਹੈ।
ਹਰ ਸਿਉ ਰਹਿਆ ਸਮਾਈ,
ਸ਼ਬਦ ਨਾਲ ਪਿਆਰ ਬਣ ਗਿਆ ਤੇ ਸਦਾ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਸਮਾ ਜਾਂਦਾ ਹੈ, ਲਵਲੀਨ ਹੋ ਜਾਂਦਾ ਹੈ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ,
ਗੁਰੂ के शब्द नूं समझदे नहीं, वो अन्ने ने ते बोले ने। देखो कुदरत दा एक विधान है, बच्चा जन्म लैंदा ना कई वारी हो जांदा है, एक कुदरत दे रंग ने, कईआं दीआं अखां नहीं हुंदीआं, नजर नहीं हुंदी कईआं दे कोल, पर एक देखो जिन्हां दे कोल अखां नहीं, नेत्र नहीं हुंदे, उहनां नूं कन्न दित्ते हुंदे ने रब ने, कन्नां तों सुण सकदे ने, कई कन्नां तों बोले हुंदे ने पर उह अखां तों देख सकदे ने। ये दो चीजा किसी एक्सीडेंट करके कठिया हो जाने की गल वक्री है, नहीं तो जिन्हों अखा तो नजर नहीं आता कन्ना तो जरूर सुनद, जिन्हों कन्ना तो नजर नहीं आता अखा तो जरूर दिसद, ये तुसी देख लियो समाज। पर एक वो भी प्राणी है जेड़ा अन्ना भी है तो बोला भी है, माया धारी अत अन्ना बोला, शब्द न सुनी बहो रोक झोला। जो मनुख के मन च केवल माया का ही असर है, प्रभाव है, दुनिया का ही असर है, वह अन्ना भी हो जाता है, वह बोला भी हो जाता है। जेड़े शब्द नहीं सुनते वो अन्ने भी रेंदे ने, बोले भी रेंदे ने, उन्होंने अपने बारे भी कोई ज्ञान नहीं है, वो ज्ञान सुनना नहीं चाहते, वह किसी का दुख देख के उन्होंने अंदर कोई तरस नहीं आता, उन्होंने जिंदगी का कुरस्ता नहीं लगता। इस करके सतगुरु जी कहते जिन्होंने शब्द सुनिया ही नहीं वह अन्ने भी नहीं, बोले भी नहीं। शब्द अर्थ गुरु का उपदेश। गुरु अमरदास जी का एक पवित्र बचन है सोरठ राग की वार, जिथे सतगुरु जी कहते घर ही मैं अमृत भरपूर है, मनमुखा साध न पाया, जो कस्तूरी शब्द मिर्ग न जाने, भरम का भरम पलाया। अगे जाके सतगुरु जी ने बचन गया, बिन शब्द सब जग बहु रामना, बिरथा जन्म गवाया। ए जगत शब्द तो बिना बौरा होया फिरदा है, बौरा। गुरु के उपदेश तो बिना, गुरु के ज्ञान तो बिना, गुरु के बचना तो बिना मनुख एवं अन्ना बोला होया तुरै फिर टक्कर मार रहे है। इस करके सतगुरु जी कहते जेडे शब्द जानते नहीं समझते ने, अन्ने भी ने, बोले भी ने। दुनिया च लैण लई की आए, जिन्हां नूं पता ही नहीं कि जिंदगी च करना की है, साडी जिंदगी का मकसद की है। गुरबाणी कहती जिन्हें ऐसा हर नाम न चेते हो, सिकाहे जगाहे राम राजे। कोई बंदा गुरु घर च आए ना, आके बाणी ना सुने, किते सेवा ना करे, सतसंगत ना करे, तो असीं कहिंदे लैण लई की आउंदा भी उत्थे, तेरे आउण दा मकसद की, आकार की है। बच्चा स्कूल जाए पढ़े ना, ते अध्यापक कहिंदा लैण लई की आया इत्थे भी तूं। गुरबाणी कहिंदी असीं धरती ते आए हां, साडी जिंदगी दा जो मकसद है जे उहदे नाल नहीं जुड़े ते आपां लैण लई की आए हां, असीं ते धरती ते भार ही हां, सिर्फ भार ही है, अन्न खा के चले जाने, धरती ते गंद पा के चले जाने। सतगुरु जी कहिंदे कित आए संसार, साडा इत्थे आउण दा मकसद की है। जे सानू अपनी जिंदगी दा पता नहीं, जे असी समाज नू किवें सवारना यह पता नहीं, जे असी अपनी इस मनुखता की सेवा किवें करनी यह नहीं पता, तो लैण लई की आए हां कि पैसे इकट्ठे करन लई आए हां। पैसे इकट्ठे करने वाले बहुत लोग इस धरती ते आए, जिन्नी रब ने दौलत बनाई उन्नी है, आद तो लैके अज तक उन्नी है, जिन्हां ने पंडा बनिया कोई एक पैसा नहीं नाल लैके आया, लैके गया कौडी कौडी जोड़ के जोड़े, लाख करोड़ अंत की बार ना कच्छ मिलियो लई लंगोटी तोर, वो तो लंगोटी पल्ले पैसे भी खोल ले, फिर पैसे इकट्ठे करने का की अर्थ होया। बड़ियां मल्ला मारते बंदा कि बड़ी जमीन है, बड़ी जायदाद है, कोई बंदा भोरा मिट्टी नहीं नाल लैके गया, सगो दा शरीर भी मिट्टी च रल जाता है। फिर ये अकारथी ने गल्लां सारियां, जिउंदे रहने लई घर चाहिए, जिउंदे रहने लई धन चाहिए, वह मेहनत करांगे जरूर मिलेगा, लेकिन जे कि जी वह जिंदगी का मकसद पैसा ही इकट्ठा करना है, मल्ला ही मारनिया, तो सतगुरु जी ने सानू अन्ने ते बोले किया जेडे इदा विचरते ने। सतगुरु जी कहिंदे लैण लई की आए आप इस धरती से, जे असी जिंदगी च गुरु के शब्द दे रही जिंदगी का ज्ञान ही नहीं प्राप्त किया,
हर रस ना पाया बिरथा जन्म गवाया।
उस मनुख ने जिन्हें गुरु का शब्द नहीं सुनिया, उन्हों ते वाहेगुरु जी के नाम का रस ही नहीं है, परमात्मा का कोई प्यार ही नहीं, अंदर उसकी जिंदगी तो बिरथा चलेगी। असीं सोचते जी बड़े रस मानते हैं, बड़े असीं तरह तरह के पदार्थ खाने पीते हैं, लेकिन सब कुछ खाने कि असीं रज जाने कि साडा शरीर तंदुरुस्त रहिंदा है, कि असीं जिंदगी अंदर सैटिस्फाई हो जाने कि असीं जो कुछ खाधा बहुत है, साडी ते भुख वधदी जांदी है, दुख वधदे चले जांदे ने। गुरबाणी यह गल कहिंदी आम रसा जेते तैं चाखे, निमख न तिसना तेरी लाथे, हर रस का तू चाखे साध, चाखत होए रहे बिस्मा। बंदे कदी नाम दे रस नूं भी चख के देख, परमात्मा दे रस नूं लैके देख। जिन्हें गुरु का शब्द नहीं सुनिया ओ परमात्मा दे रस नूं नहीं मान सकदा, ओ आकार चलिया जांदा है।
जम्मन वारो वारो
जमदा मरदा रहिंदा है। देखो जी ए जिंदगी तो बाद की होणा ते ओ वाहिगुरु जी जानदे ने,
ਅਸੀਂ ਤੇ ਜਿਉਂਦੇ ਹੀ ਜੰਮਦੇ ਮਰਦੇ ਰਹਿੰਦੇ ਹਾਂ, ਇਸ ਜ਼ਿੰਦਗੀ ਚ ਜੰਮਦੇ ਮਰਦੇ ਰਹਿੰਦੇ ਹਾਂ। ਉਹ ਕਿਵੇਂ? ਜਦੋਂ ਸਾਡੇ ਅੰਦਰ ਲੋਭ ਹੁੰਦਾ ਨਾ, ਤੇ ਗੁਰਬਾਣੀ ਕਹਿੰਦੀ ਲੱਭ ਕੁੱਤਾ, ਲੋਭੀ ਬੰਦਾ ਕੁੱਤੇ ਵਰਗਾ ਹੁੰਦਾ, ਕੁੱਤੇ ਦੀ ਜੂਨ ਚ ਫਿਰਿਆ ਉਸ ਵੇਲੇ। ਸਾਡੇ ਅੰਦਰ ਮਾਇਆ ਦਾ ਮੋਹ, ਆਪਾਂ ਕਹਿੰਦੇ ਸੱਪ ਬਣ ਗਿਆ ਬੰਦਾ, ਮਾਇਆ ਦੇ ਮੋਹ ਵਾਲਾ ਸੱਪ ਬਣ ਕੇ ਵਿਚਰਦਾ। ਅਸੀਂ ਤੇ ਦਿਨ ਚ ਕਈ ਜੂਨੀਆਂ ਤੇ ਸਾਡੀ ਸੁਰਤ ਗੁਜ਼ਰਦੀ ਹੈ, ਸਾਡਾ ਮਨ ਕਈ ਜੂਨਾਂ ਚ ਵਿਚਰਦਾ। ਜਿਵੇਂ ਸਰੀਰਕ ਤੌਰ ਤੇ ਬਾਜ਼ਾਰ ਚ ਘੁੰਮਾਈਏ, ਜਿੱਧਰ ਵੀ ਜਾਈਏ ਨਾ, ਉੱਥੋਂ ਦਾ ਮਿੱਟੀ ਕੱਟਾ ਡਸਟ ਧੂੰਆਂ ਸਾਡੇ ਕੱਪੜਿਆਂ ਤੇ ਪੈ ਜਾਂਦਾ। ਇਵੇਂ ਸਾਡੀ ਸੁਰਤ ਜਿੱਧਰ ਜਿੱਧਰ ਜਾਏਗੀ, ਲੋਭ ਚ ਜਾਏਗੀ, ਹੰਕਾਰ ਚ ਜਾਏਗੀ, ਈਰਖਾ ਜਾਏਗੀ, ਦੁਆਸ ਜਾਏਗੀ, ਬੁਰਾਈਆਂ ਚ ਜਾਏਗੀ, ਔਗਣਾ ਚ ਜਾਏਗੀ, ਉੱਥੋਂ ਦੀ ਮੈਲ ਚੁੱਕੀ ਆਏਗੀ। ਤੇ ਸਤਿਗੁਰੂ ਜੀ ਨੇ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਆ ਜਨਮ ਜਨਮਾਤਰਾ ਦੀ ਮੈਲ ਸਾਡੇ ਅੰਦਰ ਜੰਮੀ ਹੋਈ ਹੈ। ਕਈ ਜਨਮ ਅਸੀਂ ਭੋਗਦੇ, ਕਦੀ ਕੁੱਤੇ ਬਣ ਜਾਂਦੇ, ਕਦੀ ਕਾਂ ਵਰਗੇ। ਆਪਾਂ ਕਹਿੰਦੇ ਬੰਦਾ ਹੈ ਤੇ ਸੂਰ ਹੈ, ਇਹ ਬੰਦਾ ਹੈ ਤੇ ਰਾਕਸ ਹੈ, ਇਹ ਬੰਦਾ ਹੈ ਤੇ ਕਾਂ ਵਾਂਗੂ ਐਵੇਂ ਰੋਲਾ ਹੀ ਪਾਈ ਚੱਲਿਆ ਜਾਂਦਾ, ਤੇ ਸੱਪ ਵਾਂਗੂ ਜੱਫਾ ਮਾਰ ਕੇ ਬੈਠਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਸ਼ਬਦ ਨਹੀਂ ਸੁਣਦੇ ਉਹ ਦੁੱਖਾਂ ਤੋਂ ਆਉਣ ਜਾਣ ਤੋਂ ਮੁਕਤ ਨਹੀਂ ਹੋ ਸਕਦੇ, ਉਹ ਤੇ ਜੰਮਦੇ ਮਰਦੇ ਰਹਿੰਦੇ ਹਨ, ਆਉਂਦੇ ਜਾਂਦੇ ਰਹਿੰਦੇ ਹਨ।
ਬਿਸ਼ਟਾ ਕੇ ਕੀੜੇ ਬਿਸ਼ਟਾ ਬਾਣੇ ਸਮਾਣੇ,
ਗੰਦਗੀ ਦਾ ਕੀੜਾ ਗੰਦਗੀ ਵਿੱਚ ਹੀ ਰਹਿੰਦਾ ਹੈ।
ਮਨ ਮੁਖ ਮੁਗਦ ਗੁਬਾਰਾ,
ਮਨ ਮੁਖ ਬੰਦਾ ਜਿਹੜਾ ਗੁਰੂ ਦੀ ਗੱਲ ਨਹੀਂ ਸੁਣਦਾ ਉਹ ਹਨੇਰੇ ਚ ਹੀ ਰਹਿੰਦਾ, ਉਹ ਅਗਿਆਨਤਾ ਚ ਰਹਿੰਦਾ, ਮੂਰਖਤਾ ਵਿਚ ਰਹਿੰਦਾ ਹੈ।
ਆਪੇ ਕਰ ਵੇਖੈ ਮਾਰਗ ਲਾਏ,
ਵਾਹਿਗੁਰੂ ਨੇ ਆਪੇ ਜਗਤ ਬਣਾਇਆ ਜੀ, ਉਹ ਇਹ ਸਾਰੇ ਜਗਤ ਨੂੰ ਦੇਖ ਵੀ ਰਿਹਾ, ਉਹ ਨਹੀਂ ਕਿ ਪਿੱਛੇ ਹਟ ਗਿਆ, ਤੇ ਆਪ ਹੀ ਉਹ ਵਾਹਿਗੁਰੂ ਜੀ ਸਾਨੂੰ ਜ਼ਿੰਦਗੀ ਅੰਦਰ ਜ਼ਿੰਦਗੀ ਤੇ ਮਾਰਗ ਤੇ ਪਾਉਣ ਵਾਲਾ ਹੈ।
ਆਪੇ ਕਰ ਵੇਖੈ ਮਾਰਗ ਲਾਏ ਭਾਈ,
ਆਪ ਹੀ ਸਾਨੂੰ ਉਹ ਜ਼ਿੰਦਗੀ ਦੇ ਅਸਲੀ ਮਾਰਗ ਤੇ ਸੱਚ ਦੇ ਮਾਰਗ ਤੇ ਲਾਉਂਦਾ ਹੈ।
ਤਿਸ ਦਿਨ ਅਵਰ ਨਾ ਕੋਈ,
ਹੋਰ ਕੋਈ ਸਮਰੱਥ ਨਹੀਂ ਜਿਹੜਾ ਸਾਨੂੰ ਜ਼ਿੰਦਗੀ ਦਾ ਰਸਤਾ ਦਰਸਾ ਸਕੇ। ਇਹ ਤੇ ਵਾਹਿਗੁਰੂ ਕਿਰਪਾ ਕਰਦੇ ਨਦਰ ਕਰੇ, ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ। ਵਾਹਿਗੁਰੂ ਜੀ ਮਿਹਰ ਕਰਦੇ ਨੇ, ਗੁਰੂ ਕੋਲ ਲੈ ਆਉਂਦੇ ਨੇ, ਮਨੁੱਖ ਨੂੰ ਜ਼ਿੰਦਗੀ ਦੀ ਸੋਝੀ ਹੋ ਜਾਂਦੀ ਹੈ।
ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ,
ਅਸੀਂ ਕਰਦੇ ਹਾਂ ਉਹ ਸਾਡੇ ਲੇਖ ਬਣਦੇ ਨੇ, ਲੇਖ ਵਾਹਿਗੁਰੂ ਜੀ ਲਿਖਦੇ ਨੇ, ਪਰ ਲਿਖਦੇ ਸਾਡੇ ਕੀਤੇ ਕੰਮਾਂ ਕਰਕੇ ਨੇ। ਗੁਰਬਾਣੀ ਦਾ ਇੱਕ ਪਵਿੱਤਰ ਬਚਨ ਕੇ ਹੁਕਮ ਚਲਾਏ ਆਪਣਾ ਕਰਮੀ ਵਹਿ ਕਲਾਮ, ਹੁਕਮ ਵਾਹਿਗੁਰੂ ਜੀ ਦਾ ਚੱਲਣਾ, ਪਰ ਚੱਲਣਾ ਸਾਡੇ ਕੰਮਾਂ ਕਰਕੇ ਹੈ। ਦੇਖੋ ਅਸੀਂ ਜਿਹੋ ਜਿਹਾ ਕੰਮ ਕਰਦੇ ਹਾਂ, ਕਿਸੇ ਨੇ ਚੰਗਾ ਕੰਮ ਕੀਤਾ ਗੌਰਮੈਂਟ ਉਹਨੂੰ ਸਨਮਾਨ ਕਰਦੀ, ਗੌਰਮੈਂਟ ਸਨਮਾਨ ਕਰਦੀ ਪਰ ਕੀਤੇ ਉਹਦੇ ਕੰਮ ਕਰਕੇ। ਕਈਆਂ ਨੂੰ ਸਜ਼ਾਵਾਂ ਮਿਲਦੀਆਂ ਨੇ ਪਰ ਉਹਨਾਂ ਦੇ ਕੰਮਾਂ ਕਰਕੇ। ਇਵੇਂ ਵਾਹਿਗੁਰੂ ਜੀ ਦਾ ਹੁਕਮ ਚੱਲਣਾ ਹੈ, ਪਰ ਚੱਲਣਾ ਸਾਡੇ ਕੰਮਾਂ ਕਰਕੇ ਹੈ। ਗੁਰੂ ਨੇ ਸਾਨੂੰ ਗਿਆਨ ਦੇਣਾ ਕਿ ਅਸੀਂ ਕੰਮ ਕਰਨੇ ਕਿਵੇਂ। ਜਦੋਂ ਅਸੀਂ ਕੰਮ ਕਰਾਂਗੇ ਵਾਹਿਗੁਰੂ ਧੁਰੋਂ ਸਾਡੇ ਤੇ ਬਖਸ਼ਿਸ਼ ਕਰ ਦੇਣਗੇ, ਉਹ ਜੋ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ।
ਕਰਤਾ ਕਰੇ ਸੋ ਹੋਈ,
ਪਰਮਾਤਮਾ ਕਰਦਾ ਉਹੀ ਕੁਝ ਵਰਤਦਾ ਹੈ ਜੀ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ,
ਜਦੋਂ ਵਾਹਿਗੁਰੂ ਬਖਸ਼ਿਸ਼ ਕਰਨ ਗੁਰੂ ਕੋ ਲੈ ਆਉਣ ਤੇ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ।
ਅਵਰ ਨਾ ਦੂਜਾ ਕੋਈ
ਅੰਦਰ ਚੀਜ਼ ਨਹੀਂ ਵਸਦੀ, ਵਾਹਿਗੁਰੂ ਤੋਂ ਬਿਨਾਂ ਨਾਮ ਅੰਦਰ ਨਹੀਂ ਵਸਦਾ, ਹੋਰ ਕੋਈ ਵਸਾ ਨਹੀਂ ਸਕਦਾ। ਗੁਰੂ ਅਮਰਦਾਸ ਜੀ ਨੇ ਅੱਜ ਦੀ ਮੁੱਖ ਵਾਕ ਰਾਹੀਂ ਸਾਨੂੰ ਗਿਆਨ ਦਿੱਤਾ ਕਿ ਵਾਹਿਗੁਰੂ ਪਾਸੋਂ ਦਾਤ ਮੰਗੀ ਕਿ ਵਾਹਿਗੁਰੂ ਜੀ ਜਿੰਨਾ ਚਿਰ ਸਾਡੇ ਸਵਾਸ ਨੇ ਅਸੀਂ ਤੁਹਾਨੂੰ ਚੇਤੇ ਕਰਦੇ ਰਹੀਏ, ਔਰ ਇਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ। ਇਹ ਗਿਆਨ ਸਾਨੂੰ ਗੁਰੂ ਰਾਹੀਂ ਹੋਣਾ ਹੈ। ਜਿਨ੍ਹਾਂ ਨੇ ਗੁਰੂ ਕਾ ਸ਼ਬਦ ਨਹੀਂ ਸੁਣਿਆ ਉਹ ਹਨੇਰੇ ਚ ਰਹਿੰਦੇ ਨੇ, ਜ਼ਿੰਦਗੀ ਅਕਾਰਥ ਗਵਾ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਅਸੀਂ ਗੁਰੂ ਕੋਲ ਆ ਕੇ ਗੁਰੂ ਕੇ ਸ਼ਬਦ ਨਾਲ ਜੁੜਦੇ ਹਾਂ, ਨਾਮ ਨਾਲ ਸਾਂਝ ਬਣਦੀ, ਜੀਵਨ ਸਫਲ ਹੋ ਜਾਂਦਾ ਹੈ। ਜਿੱਥੇ ਇਸ ਮੁੱਖ ਵਾਕ ਦੀ ਆਪ ਜੀ ਨੇ ਕਥਾ ਵਿਚਾਰ ਸਰਵਨ ਕੀਤੀ ਹੈ, ਇਸ ਸਥਾਨ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਜੋ ਗੁਰ ਸ਼ਬਦ ਚੱਲ ਰਿਹਾ ਓਮਕਾਰ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਹਾਨ ਉੱਤਮ ਰਚਨਾ ਰਾਮ ਕਲੀ ਦੱਖਣੀ ਵਿਚ ਜੋ ਅੰਕਿਤ ਹੈ ਉਹਦੀ ਵਿਚਾਰ ਵੀ ਚੱਲ ਰਹੀ ਹੈ। ਉਸ ਦੀ ਇੱਕ ਪੌੜੀ ਦੀ ਵਿਚਾਰ ਆਪਾਂ ਸਾਂਝੀ ਕਰਾਂਗੇ। ਆਓ ਮਨਚਿਤ ਕਰਕੇ ਇਹ ਬਚਨ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ ਜੀ।
ਪੰਡੋਲਤ ਢੂੰਡ ਤੇ ਹਾਂ ਫਿਰੀ ਟਹ ਟਹ ਪਵਨ ਕਰਾਰ,
ਸਤਿਗੁਰੂ ਸੱਜੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਲਿਖਿਆ ਟੰਡੋਲਤ ਢੂੰਡਤ ਹਾਂ ਫਿਰੀ, ਕਿ 31ਵੀਂ ਪੌੜੀ ਹੈ ਇਸ ਪਵਿੱਤਰ ਬਾਣੀ ਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 933 ਤੇ ਇਹ ਬਚਨ ਅੰਕਿਤ ਨੇ। ਮੈਂ ਦੇਖਿਆ
ਟੰਡੋਲ ਤੇ ਢੂੰਡ ਤਾਂ ਹੋਂ ਫਿਰੀ, ਇਧਰ ਉਧਰ ਢੂੰਡ ਕੇ ਦੇਖ ਲਿਆ, ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਦੇਖ ਲਿਆ, ਔਰ ਢਹਿ ਢਹਿ ਪਵਨ ਕਰਾਰ। ਮੈਂ ਦੇਖਿਆ ਕਿ ਬਹੁਤ ਸਾਰੇ ਲੋਕੀ ਕਰਾਰ ਅਰਧਰਥ ਹੁੰਦਾ ਕੰਡਾ, ਜਿਵੇਂ ਆਪਾਂ ਪਾਰ ਜਾਣਾ ਹੋਏ ਨਾ ਤੇ ਉਰਲੇ ਬੰਨੀ ਬੰਦਾ ਡਿੱਗ ਪਏ। ਬਹੁਤ ਸਾਰੇ ਲੋਕਾਂ ਨੂੰ ਸਤਿਗੁਰੂ ਜੀ ਕਹਿੰਦੇ ਮੈਂ ਦੇਖਿਆ ਬਹੁਤੇ ਤੇ ਵਿਕਾਰਾਂ ਦੇ ਢਹਿ ਚੜ ਕੇ ਨਾ ਜ਼ਿੰਦਗੀ ਦੇ ਉਰਲੇ ਕੰਢੇ ਤੇ ਡਿੱਗ ਪੈਂਦੇ ਨੇ। ਉਹਨਾਂ ਨੇ ਭਉ ਸਾਗਰ ਨੂੰ ਤੇ ਕੀ ਪਾਰ ਕਰਨਾ, ਉਰੇ ਡਿੱਗ ਜਾਂਦੇ ਨੇ। ਢਹਿ ਢਹਿ ਪਵਨ ਕਰਾਰ, ਕਰਾਰ ਮੈਨਾਂ ਉਰਲਾ ਪਾਸ, ਉਰਲੇ ਬੰਨੇ ਹੀ ਵਿਕਾਰਾਂ ਦੇ ਢਹਿ ਚੜ ਕੇ ਉਹ ਢਹਿ ਢੇਰੀ ਹੋ ਜਾਂਦੇ ਹਨ।
ਪਾਰੇ ਢਹਿਤੇ ਢਹਿ ਪਏ ਨਿਕਸੇ ਪਾਰੇ,
ਢਿੱਗਦੇ ਕੌਣ ਨੇ, ਢਿੰਡੇ ਕੌਣ ਨੇ ਉਰਲੇ ਕੰਢੇ ਤੇ, ਜਿਨ੍ਹਾਂ ਨੇ ਭਾਰ ਬਹੁਤਾ ਚੁੱਕ ਲਿਆ, ਚਿੰਤਾਵਾਂ ਨੇ, ਫਿਕਰ ਨੇ, ਬੜਾ ਹੰਕਾਰ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਸੀ ਕਿ ਕਬੀਰ ਬੇੜਾ ਜਰਜਰਾ ਫੁੱਟੇ ਛੇਕ ਹਜ਼ਾਰ, ਹਰਵੇ ਹਰਵੇ ਤਿਰਗੇ ਡੂਬੇ ਜਿਨ ਸਿਰ ਭਾਰ, ਜਿਨ੍ਹਾਂ ਨੇ ਭਾਰ ਬਹੁਤਾ ਚੁੱਕ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਸੀ ਕਿ ਅੰਦਰਲੇ ਭਾਰ ਉਠਾਇਆ, ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾਂ, ਹਾਂ ਚੜ ਲੰਘਾ ਕਿੱਤ, ਬੰਦਾ ਹੋਏ ਅੱਖਾਂ ਤੋਂ ਹੀਣਾ। ਭਾਰ ਬਹੁਤਾ ਚੁੱਕ ਲਏ ਤੇ ਅੱਗੇ ਰਸਤਾ ਵੀ ਬੜਾ ਬਿਖਮ ਹੋਏ, ਪਹਾੜੀ ਹੋਏ ਜਾਂ ਸਮੁੰਦਰ ਨੂੰ ਪਾਰ ਕਰਨਾ, ਤੇ ਉਹ ਕਿਵੇਂ ਪਾਰ ਕਰ ਜਾਏਗਾ ਜੀ, ਕਦੀ ਨਹੀਂ ਪਾਰ ਸਕਦਾ। ਇੱਕ ਤੇ ਸਾਨੂੰ ਅਕਲ ਨਹੀਂ ਹੈ, ਦੂਜੀ ਗੱਲ ਇਹ ਹੈ ਕਿ ਅਸੀਂ ਪਾਪਾਂ ਦੀਆਂ ਪੰਡਾਂ ਬਹੁਤੀਆਂ ਚੁੱਕ ਲਈਆਂ, ਔਗਣਾਂ ਦੀਆਂ ਪੰਡਾਂ ਬਹੁਤੀਆਂ ਚੁੱਕ ਲਈਆਂ, ਸਿਰ ਤੇ ਇੰਨੀਆਂ ਪੰਡਾਂ ਚੁੱਕ ਲਈਆਂ। ਜਦੋਂ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਭਾਰ ਚੁੱਕਿਆ ਉਹ ਤੇ ਡੁੱਬਣੇ ਨੇ, ਉਹ ਪਾਰ ਕਿਵੇਂ ਜਾਣਗੇ? ਹੌਲੇ ਜਿਹੜੇ ਨੇ ਉਹ ਪਾਰਲੇ ਬੰਨੇ ਹੌਲੇ ਨਿਕਸੇ ਪਾਰ, ਜਿਹੜੇ ਹੌਲੇ ਨੇ, ਜਿਨ੍ਹਾਂ ਨੇ ਚਿੰਤਾ ਨਹੀਂ ਕੀਤੀ, ਕਹਿਣ ਲੱਗੇ ਕਿ ਪ੍ਰਮਾਤਮਾ ਸਾਡਾ ਰਖਵਾਲਾ ਹੈ, ਵਾਹਿਗੁਰੂ ਜੀ ਦੇ ਭਰੋਸੇ ਤੇ ਜਿਹੜੇ ਵਿਚਰਦੇ ਨੇ, ਅਸੀਂ ਆਪਣੀ ਚਿੰਤਾ ਤੇ ਕੀ ਕਰਨੀ, ਕਈ ਪੀੜੀਆਂ ਦੀ ਚਿੰਤਾ ਚੁੱਕੀ ਫਿਰਦੇ ਹਾਂ, ਆਉਣ ਵਾਲੀਆਂ ਪੀੜੀਆਂ ਦੀ, ਸਾਡੇ ਬੱਚੇ ਕਿੱਥੋਂ ਖਾਣਗੇ, ਬੱਚਿਆਂ ਦੇ ਵਿੱਚੋਂ ਕਿੱਥੇ ਖਾਣਗੇ। ਜਿਸ ਵੀ ਇਨਸਾਨ ਨੂੰ ਧਰਤੀ ਤੇ ਰੱਬ ਲਿਆਉਂਦਾ ਨਾ, ਉਹਦਾ ਰਿਜ਼ਕ ਨਾਲ ਆਉਂਦਾ, ਉਹਦੇ ਆਉਣ ਤੋਂ ਪਹਿਲਾਂ ਆਉਂਦਾ। ਇਹ ਮਤਾਂ ਸੋਚਣਾ ਕਿ ਸਾਡੇ ਕਰਕੇ ਬੱਚੇ ਕੋਲ ਰੋਟੀ ਪਾਣੀ ਖਾ ਰਹੇ ਨੇ, ਔਰ ਅਸੀਂ ਉਹ ਜਿਹੜੀ ਚਿੰਤਾ ਚੁੱਕਦੇ ਅਸੀਂ ਆਪਣੇ ਆਪ ਨੂੰ ਰੱਬ ਬਣਾ ਕੇ ਦੱਸਣਾ ਚਾਹੁੰਦੇ, ਇਹ ਰੋਟੀ ਦੇਣਾ ਰੱਬ ਦਾ ਕੰਮ ਹੈ, ਮਿਹਨਤ ਕਰਨਾ ਸਾਡਾ ਕੰਮ ਹੈ, ਅਸੀਂ ਕਰਤਾ ਨਹੀਂ ਬਣ ਸਕਦੇ, ਅਸੀਂ ਦੀ ਕਿਰਤਾ। ਜਦੋਂ ਅਸੀਂ ਰੱਬ ਬਣ ਜਾਵਾਂਗੇ ਤੇ ਫਿਰ ਡੁੱਬਾਂਗੇ ਹੀ ਆਪਾਂ, ਕਿਉਂਕਿ ਭਾਰ ਬਹੁਤਾ ਚੁੱਕ ਲਿਆ, ਉਹਨੀਆਂ ਲੱਤਾਂ ਚ ਸਾਡੀ ਤਾਕਤ ਨਹੀਂ ਹੈ। ਇਹਨਾਂ ਭਾਰ ਚੁੱਕਣ ਵਾਲੇ ਜਿਹੜੇ ਨੇ ਉਹ ਡੁੱਬ ਜਾਂਦੇ ਤੇ ਹੌਲੇ ਹੌਲੇ ਪਾਰ ਉੱਤਰ ਜਾਂਦੇ, ਭਾਵ ਜਿਹੜੇ ਰੱਬ ਦੇ ਭਰੋਸੇ ਤੇ ਰਹਿੰਦੇ ਨੇ ਪਾਰ ਉੱਤਰ ਜਾਂਦੇ ਹਨ।
ਅਮਰ ਅਜਾਚੀ ਹਰ ਮਿਲੇ ਤਿੰਨ ਕਹਾਂ ਬਲ ਜਾਏ,
ਸਦਾ ਕਾਇਮ ਰਹਿਣ ਵਾਲਾ ਅਜਾਚੀ। ਆਪਾਂ ਆਮ ਕਹਿੰਦੇ ਕਿ ਜਾਂਚ ਲਓ ਇਹ ਚੀਜ਼ ਕਿੰਨੀ ਕੀ ਹੈ, ਨਾਪ ਤੋਲ ਜਿਹਨੂੰ ਆਪਾਂ ਕਹਿੰਦੇ, ਦੇਖ ਲਓ, ਜਾਂਚ ਪਰਖ ਕਰ ਲਓ ਇਹ ਚੀਜ਼ ਕਿੰਨੀ ਕੁ ਭਾਰੀ ਹੈ। ਅਜਾਚੀ ਦਾ ਅਰਥ ਕਿ ਜਿਸ ਪ੍ਰਮਾਤਮਾ ਨੂੰ ਜਾਚਿਆ ਨਹੀਂ ਜਾ ਸਕਦਾ, ਨਾਪਿਆ ਤੋਲਿਆ ਨਹੀਂ ਜਾ ਸਕਦਾ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਉਹ ਪਰਮ ਪਿਤਾ ਪ੍ਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ, ਜਿਹਨੂੰ ਅਸੀਂ ਨਾ ਨਾਪ ਤੋਲ ਸਕਦੇ, ਜਿਹਦੀਆਂ ਕਦਰਾਂ ਗੁਣਾਂ ਦੀ ਅਸੀਂ ਕੀਮਤ ਨਹੀਂ ਪਾ ਸਕਦੇ, ਉਹ ਪ੍ਰਮਾਤਮਾ ਜਿਨ੍ਹਾਂ ਨੂੰ ਮਿਲ ਪਿਆ, ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਤਿੰਨ ਕੀ ਧੂੜ ਅਕੁੱਲੀਏ ਸੰਗਤ ਮੇਲ ਮਿਲਾਏ,
ਉਹਨਾਂ ਨੂੰ ਚਰਨ ਧੂੜ ਨਾਲ ਜੁੜਾਂਗੇ, ਭਾਵ ਉਹਨਾਂ ਦੇ ਬਚਨਾਂ ਨੂੰ ਜੁੜਾਂਗੇ। ਧੂੜ ਦਾ ਅਰਥ ਇੱਥੇ ਹੈ ਕਿ ਉਹਨਾਂ ਦੇ ਬਚਨਾਂ ਨੂੰ ਆਪਣੀ ਸੁਰਤ ਚ ਵਸਾਉਣਾ। ਦੇਖੋ ਭਾਰ ਤਾਂ ਸਾਡੀ ਸੁਰਤ ਵਿੱਚ ਹੈ, ਸਰੀਰ ਤੇ ਨਹੀਂ, ਭਾਰ ਸੁਰਤ ਵਿੱਚ ਹੈ। ਉਹ ਹੁਣ ਸੁਰਤ ਦਾ ਭਾਰ ਕਿਵੇਂ ਉਤਰੇਗਾ? ਸਾਨੂੰ ਸਤਿਗੁਰੂ ਜੀ ਨੇ ਅਸੀਂ ਕਿ ਧੂੜੀ ਕਰ ਇਸ਼ਨਾਨ, ਹੁਣ ਧੂੜੀ ਚ ਇਸ਼ਨਾਨ ਕਿਵੇਂ ਕਰਾਂਗੇ? ਜੋੜੇ ਘਰ ਚੋਂ ਮਿੱਟੀ ਲੈ ਕੇ ਉਹਦੇ ਨਾਲ ਇਸ਼ਨਾਨ ਕਰਾਂਗੇ ਆਪਾਂ? ਉਹ ਤੇ ਜੋੜੇ ਨੂੰ ਹੱਥ ਲਾ ਕੇ ਅਸੀਂ ਧੋਨੇ ਆ ਚੰਗੀ ਤਰੀਕੇ ਨਾਲ, ਕਿ ਜੁੱਤੀਆਂ ਨੂੰ ਹੱਥ ਲਾਇਆ ਧੋ ਲਓ, ਸਤਿਕਾਰ ਨਾਲ ਅਸੀਂ ਸੇਵਾ ਕਰਦੇ, ਨਿਰਮਾਣਤਾ ਦਾ ਪ੍ਰਤੀਕ ਹੈ, ਜ਼ਰੂਰੀ ਹੈ। ਜੇਕਰ ਜਦੋਂ ਗੱਲ ਧੂੜੀ ਦੀ ਆਉਂਦੀ, ਧੂੜੀ ਦਾ ਅਰਥ ਹੁੰਦਾ ਗੁਰੂ ਕੇ ਸ਼ਬਦ ਦਾ ਉਪਦੇਸ਼, ਸਤਿਪੁਰਖਾਂ ਦੇ ਬਚਨਾਂ ਦਾ ਭਾਵ ਆਪਣੀ ਸੁਰਤ ਚ ਵਸਾਉਣਾ, ਅਸੀਂ ਸੁਰਤ ਦਾ ਇਸ਼ਨਾਨ ਕਰਨਾ, ਇਸ਼ਨਾਨ ਜਿਹੜਾ ਉਹ ਗਿਆਨ ਨਾਲ ਆਉਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਦੀ ਧੂੜ ਜਿਹੜੀ ਹੈ ਉਹਦੇ ਨਾਲ ਜੁੜ ਕੇ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਸੰਗਤ ਮੇਲ ਮਿਲਾਓ, ਤਿੰਨ ਕੀ ਧੂੜ ਅਕੁੱਲੀਏ, ਉਹਨਾਂ ਦੀ ਸ਼ਬਦ ਦੇ ਉਪਦੇਸ਼ ਨਾਲ ਜੁੜ ਕੇ, ਉਹਨਾਂ ਦੀ ਸੰਗਤ ਚ ਬੈਠ ਕੇ ਵੀ ਸਾਡਾ ਪ੍ਰਮਾਤਮਾ ਨਾਲ ਮਿਲਣ ਹੋਣਾ ਹੈ।
ਮਨ ਦੀਆ ਗੁਰ ਆਪਣਾ ਪਾਇਆ ਨਿਰਮਲ
ਪ੍ਰਮਾਤਮਾ ਨਾਲ ਬੈਠ ਕੇ ਉਪਦੇਸ਼ ਸੁਣ ਕੇ ਜਦੋਂ ਆਪਣਾ ਮਨ ਗੁਰੂ ਨੂੰ ਦੇ ਦਿੱਤਾ, ਉਦੋਂ ਗੁਰੂ ਦੇ ਦਰ ਤੋਂ ਨਾਮ ਦੀ ਦਾਤ ਮਿਲ ਗਈ, ਪਵਿੱਤਰ ਨਾਮ ਦੀ ਦਾਤ।
ਜਿਨ ਨਾਮ ਦੀ ਆਤ ਸੁਸੇਵ ਸਾ ਤਿਸ ਬਲ ਮਾਰ ਜਾਏ,
ਨਾਮ ਦੀ ਦਾਤ ਦਿੱਤੀ ਹੈ
मैं तो उस गुरु की सेवा करता, उस गुरु तो मैं कुर्बान जाता हाँ, बलिहार जाता हाँ जी।
जो उसारे सो ताह सी तिस बिन अवर ना को,
आत्मा ने जगत नू उसारे है, सानू जिंदगी दिती है, वो ढाण वाला भी उही है। मारे रख है एको आप, मन कह किस नाही हाथ, ये ओदी समर्थ है, ओदे तो बिना होर कोई ए समर्था नहीं रखता। सतगुरु जी कहिंदे ने कि बहुत सारे लोग विकारां दे ढे चढ़ के जिंदगी दे उरले बन्ने डुब जांदे ने, डिग जांदे ने, पर जिहड़े विकारां तों मुक्त हो गए वह पार उतरदे ने। मुक्त कौन हुंदे ने? जिहड़े गुरु कोल आके गुरु का उपदेश दे राही वाहिगुरु जी दे नाम नाल जुड़दे ने। ते साहिब जी कहिंदे ने जिहड़े नाम नाल जुड़ के उन्हां दा पार उतारा हुंदा है। परमात्मा ही जिंदगी अंदर साडी सिरजना करन वाला है, परमात्मा ही मारन वाला रखन वाला है, उहदे तों बिना होर कोई नहीं है। इस करके गुरु के उपदेश राही केवल परमात्मा दे प्यार विच जुड़ना चाहीदा है।
गुर परसादी निस संभला ता तन दुख ना हो,
गुरु की बख्शिश सदका, गुर प्रसादी दा ते गुरु की कृपा सदका, गुरु की मेहर दे नाल उस वाहेगुरु जी नूं चेते करदा, सम्मलन दर्थ मैं याद करदा हां, फिर जिंदगी अंदर दुख ही कोई नहीं है। जदों मैं गुरु दे उपदेश राही परमात्मा नूं चेते करदा, जिंदगी अंदर कोई दुख नहीं है। इस करके वह परमात्मा दे प्यार विच ही जुड़ना है। गुरबाणी मरोड़ सानूं एक प्रेरणा करदी, जपो ता एको नामा अवर निराफल कम। अज दे पवित्र मुख वाक राही वी ते इस पवित्र शब्द राही वी सतगुरु जी ने सानूं उपदेश दिता है कि गुरु के उपदेश राही, गुरु के ज्ञान राही सानू सदा वाहेगुरु जी की सिफत सलाह करनी चाहिए है। जे वाहेगुरु जी की सिफत सलाह करांगे असि दुखां तो पार उतर जावांगे, सादा जीवन सफल हो जाएगा। सतगुरु जी मेहर करन, गुरु के बचन साडे हिरदे च वसन, इन्हीं बेनतियां प्रवान करनियां, हुईयां भुलां की खिमा बख्श देने जी। गुरु की संगत बख्शन योग है। सतगुरु साहिब श्री गुरु ग्रंथ साहिब जी का कोटान कोट धनवाद है, गुरु रूप साध संगत जी का कोटान कोट धनवाद, जिन्हां की कृपा सदका यह सेवा प्राप्त हुई है। समुची श्रोमणी गुरु का प्रबंध कमेटी नाम योग सिंह साहब जी का धनवाद है। आखिरी पंक्तियां भाई साहब जी आप जी नूं सरवण करा रहे ने, आओ प्यार नाल सुनण करके फतेह बुलाइए जी।
जो तो सारे सो ताह सी तिस बिन अवर ना को, गुर परसादी तिस संभला ता तन दुख ना हो, वाहिगुरु जी का खालसा वाहिगुरु जी की फतेह।